दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। ऊपर ते जल आनंदपुर लग नारो चल आए सकल काज पियनाद जे करत सिंह समुदाय। ग्रंथाकार भाई संतोख सिंह जी लिखते ने कि उच्ची जगह तो छोटा जा एक पानी का नाला जड़ा सी ਉਹ ਆਨੰਦਪੁਰ ਦੇ ਵਿੱਚ ਪ੍ਰਵੇਸ਼ ਕਰਦਾ ਸੀ ਜਿਹਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਡੇ ਤਲਾਬ ਦੇ ਵਿੱਚ ਇਕੱਤਰ ਕੀਤਾ ਸੀ। ਇਸ ਤਰੀਕੇ ਦੇ ਨਾਲ ਉਸ ਆਏ ਹੋਏ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਪਾਣੀ ਦੇ ਨਾਲ ਇਸ਼ਨਾਨ ਵੀ ਕੀਤਾ ਜਾਂਦਾ ਸੀ ਅਤੇ ਉਸ ਜਲ ਨੂੰ ਸਾਂਭ ਕੇ ਰੱਖਿਆ ਜਾਂਦਾ ਸੀ ਪੀਣ ਦੇ ਵਾਸਤੇ ਵੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਉੱਚੀ ਜਗ੍ਹਾ ਤੋਂ ਇੱਕ ਛੋਟਾ ਪਾਣੀ ਦਾ ਨਾਲਾ ਆਨੰਦਪੁਰ ਦੇ ਵਿੱਚ ਪ੍ਰਵੇਸ਼ ਕਰਦਾ ਸੀ। ਤਿੱਤ ਦਿਸ ਡੇਰੇ ਪਾਰੇ ਪਹਾਣੀ ਭੀਮ ਚੰਦ ਟਿਗ ਸਚਿਵ ਉਚਾਰੀ। ਕਵੀ ਜੀ ਲਿਖਦੇ ਨੇ ਉਸੇ ਪਾਸੇ ਹੀ ਜਿਹੜੇ ਪਹਾੜੀਆਂ ਦੇ ਡੇਰੇ ਨੇ ਉਹ ਲੱਗੇ ਹੋਏ ਨੇ। ਇੱਕ ਦਿਨ ਰਾਜੇ ਭੀਮ ਚੰਦ ਨੂੰ ਉਸ ਦੇ ਵਜ਼ੀਰ ਨੇ ਇਸ ਤਰ੍ਹਾਂ ਆਖਿਆ ਜਾਤ ਵਹਿਰ ਤੇ ਜਲ ਵਿੱਚ ਘੇਰੇ ਕਿਉਂ ਨਹੀਂ ਰੋਕੋ ਰਹੇ ਪਛੇਰੇ। ਰਾਜੇ ਭੀਮ ਚੰਦ ਨੂੰ ਉਸਦਾ ਵਜ਼ੀਰ ਕਹਿੰਦਾ ਕਿ ਬਾਹਰੋਂ ਜਿਹੜਾ ਪਾਣੀ ਹੈ ਉਹ ਘੇਰੇ ਦੇ ਵਿੱਚ ਜਾਂਦਾ ਭਾਵ ਕਿ ਜਿੱਥੇ ਗੁਰੂ ਵਸਿਆ ਹੋਇਆ ਉਸ ਘੇਰੇ ਦੇ ਵਿੱਚ ਬਾਹਰੋਂ ਪਾਣੀ ਪਹੁੰਚਦਾ ਕਿਉਂ ਨਹੀਂ ਰੋਕੋ ਰਹੇ ਪਛੇਰੇ। ਉਸ ਪਾਣੀ ਨੂੰ ਰੋਕ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਾਣੀ ਦੀ ਵੀ ਤੰਗੀ ਆਵੇ। ਜਿਸ ਤੇ ਰਿਪ ਗਣ ਸੰਕਟ ਪਾਵੇ ਕੋਈ ਅਸ ਨਿਰਪਤ ਨਹੀਂ ਜੋ ਬਣਾਵੇ। ਰਾਜੇ ਭੀਮ ਚੰਦ ਦਾ ਵਜ਼ੀਰ ਕਹਿੰਦਾ ਹੈ ਕਿ ਜੋ ਵੈਰੀ ਦੇ ਦੁੱਖ ਦੇਣ ਦੀ ਸੂਰਤ ਨਾ ਬਣਾਵੇ ਐਸਾ ਕੋਈ ਵੀ ਰਾਜਾ ਨਹੀਂ ਹੋਵੇਗਾ। ਭਾਵ ਕਿ ਕੌਣ ਐਸਾ ਰਾਜਾ ਹੋਵੇਗਾ ਕਿ ਜਿਹੜਾ ਵੈਰੀ ਨੂੰ ਸੰਕਟ ਦੇਣਾ ਨਾ ਚਾਹੁੰਦਾ ਹੋਵੇ। ਕੋਈ ਵੀ ਜਿਹੜਾ ਰਾਜਾ ਹੈ ਉਹ ਆਪਣੇ ਵੈਰੀ ਨੂੰ ਸੰਕਟ ਦੇਣ ਦੀ ਸੂਰਤ ਜ਼ਰੂਰ ਬਣਾਉਂਦਾ। ਸੁਣਤ ਗਰੇਸ਼ਰ ਬਹੁਤ ਪਠਾਏ ਪਾਏ ਬੰਦ ਜਲ ਕੋਈ ਉਲਟਾਏ। ਰਾਜੇ ਭੀਮ ਚੰਦ ਨੂੰ ਜਿਹੜੀ ਉਹਦੇ ਵਜ਼ੀਰ ਨੇ ਸਲਾਹ ਦਿੱਤੀ ਹੈ ਕਿ ਪਾਣੀ ਦਾ ਜਿਹੜਾ ਛੋਟਾ ਨਾਲਾ ਅੰਦਰ ਜਾਂਦਾ ਹੈ ਉਹਨੂੰ ਬੰਦ ਕਰ ਦੇਣਾ ਚਾਹੀਦਾ। ਉਹ ਸਲਾਹ ਰਾਜੇ ਭੀਮ ਚੰਦ ਨੂੰ ਚੰਗੀ ਲੱਗੀ ਅਤੇ ਫਿਰ ਉਸ ਪਹਾੜੀ ਰਾਜੇ ਭੀਮ ਚੰਦ ਨੇ ਬਹੁਤੇ ਸਾਰੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਜਿਹੜਾ ਅੰਦਰ ਪਾਣੀ ਦਾ ਛੋਟਾ ਨਾਲਾ ਜਾਂਦਾ ਉਹਨੂੰ ਬੰਨ ਮਾਰ ਦਿਓ ਅਤੇ ਜਿਹੜਾ ਪਾਣੀ ਅੰਦਰ ਜਾਂਦਾ ਉਹਦਾ ਰੁੱਖ ਹੋਰ ਤਰਫ ਨੂੰ ਮੋੜ ਦਿਓ। ਸ਼ੁਸ਼ਕ ਗਇਓ ਜਲ ਜਬ ਨਹੀਂ ਆਇਓ, ਖੋਟ ਪਹਾੜੀ ਕੋ ਲਖ ਪਾਇਓ। ਰਾਜੇ ਭੀਮ ਚੰਦ ਦੇ ਹੁਕਮ ਨੂੰ ਮੰਨਿਆ ਗਿਆ, ਅੱਗੇ ਬੰਨ ਮਾਰ ਦਿੱਤਾ ਅਤੇ ਪਾਣੀ ਜਿਹੜਾ ਅੰਦਰ ਪ੍ਰਵੇਸ਼ ਕਰਦਾ ਸੀ ਉਹਦੇ 'ਤੇ ਰੋਕ ਲੱਗ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਪਹਾੜੀਆਂ ਦੇ ਖੋਟ ਨੂੰ ਜਾਣਿਆ ਕਿ ਉਹਨਾਂ ਨੇ ਬਾਹਰੋਂ ਪਾਣੀ ਜਿਹੜਾ ਆ ਰਿਹਾ ਸੀ ਉਹਨੂੰ ਬੰਦ ਕਰ ਦਿੱਤਾ। ਗਏ ਸਿੰਘ ਅਰਦਾਸ ਬਖਾਨੀ, ਪ੍ਰਭ ਜੀ ਰੋਕ ਲਿਓ ਰਿਪ ਪਾਣੀ। ਉਸ ਵੇਲੇ ਫਿਰ ਕੁਝ ਸਿੰਘਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ, ਪ੍ਰਭੂ ਜੀ ਰੋਕ ਲਿਓ ਰਿਪ ਪਾਣੀ। ਹੇ ਸਤਿਗੁਰੂ ਜੀ, ਹੇ ਪ੍ਰਭੂ ਜੀ, ਵੈਰੀਆਂ ਨੇ ਜਿਹੜਾ ਪਾਣੀ ਬਾਹਰੋਂ ਆ ਰਿਹਾ ਸੀ ਉਹਨੂੰ ਰੋਕ ਦਿੱਤਾ। ਕਾਰਨ ਸੁਚੇਤਾ ਆਦਿਕ ਕਾਰਾ, ਸਰਬ ਖਾਲਸਾ ਕਰਤ ਸੁਖਾਰਾ। ਸੱਚੇ ਪਾਤਸ਼ਾਹ ਜੀ, ਇਸ਼ਨਾਨ ਵੀ ਉਸੇ ਪਾਣੀ ਦੇ ਨਾਲ ਕੀਤਾ ਜਾਂਦਾ ਸੀ, ਇਸ ਤੋਂ ਇਲਾਵਾ ਵਰਤੋਂ ਦੇ ਵਿੱਚ ਵੀ ਉਸ ਪਾਣੀ ਨੂੰ ਪੀਣ ਦੇ ਵਾਸਤੇ ਲਿਆਂਦਾ ਜਾਂਦਾ ਸੀ। ਸੱਚੇ ਪਾਤਸ਼ਾਹ ਜੀ, ਸਾਰਾ ਖਾਲਸਾ ਉਸ ਪਾਣੀ ਦੇ ਪਹੁੰਚਣ ਦੇ ਨਾਲ ਬੜਾ ਸੌਖਾ ਰਹਿੰਦਾ ਸੀ। ਸੁਣ ਬੇਨਤੀ ਨਿਜ ਦਾਸਣ ਕੇਰੀ, ਕਲਗੀ ਧਰ ਬੋਲੇ ਤਿਸ ਬੇਰੀ। ਜਦੋਂ ਐਸੀ ਬੇਨਤੀ ਸਿੱਖਾਂ ਨੇ ਕੀਤੀ ਉਸ ਵੇਲੇ ਕਲਗੀਧਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਵਚਨ ਕੀਤਾ। ਕਹਿੰਦੇ ਨੇ, ਸੱਤ ਦ੍ਰਵ ਸਲਤਾ ਸ਼ਕਤ ਸਮੇਤਾ, ਸੋ ਜਲ ਦੇ ਖਾਲਸੇ ਹੇਤਾ। ਸਤਿਗੁਰੂ ਜੀ ਕਹਿੰਦੇ ਨੇ, ਫਿਰ ਕੀ ਹੋਇਆ ਜੇ ਵੈਰੀਆਂ ਨੇ ਪਾਣੀ ਨੂੰ ਰੋਕ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਸਤਲੁਜ ਦਰਿਆ ਹੈ ਉਹ ਵੱਡਾ ਸ਼ਕਤੀ ਦੇ ਸਮੇਤ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਖਾਲਸੇ ਦੇ ਹਿੱਤ ਦੇ ਵਾਸਤੇ ਸਵੈਮ ਜਿਹੜਾ ਸਤਲੁਜ ਦਰਿਆ ਹੈ ਨਾ ਉਹ ਪਾਣੀ ਪਹੁੰਚਾਏਗਾ। ਦੁਸ਼ਟਣ ਕੀ ਰੋਕੀ ਨਹੀਂ ਰਹੇ, ਨਿਖਲ ਖੁਟਾਈ ਤਿਨ ਕੀ ਲਹਿ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁਸ਼ਟਾਂ ਦਾ ਰੋਕਿਆ ਹੋਇਆ ਸਤਲੁਜ ਦਰਿਆ ਦਾ ਪਾਣੀ ਕਦੇ ਵੀ ਨਹੀਂ ਰੁਕੇਗਾ। ਸਤਿਗੁਰੂ ਜੀ ਕਹਿੰਦੇ ਨੇ, ਇਹਨਾਂ ਨੇ ਖੁਟਾਈ ਕੀਤੀ ਹੈ, ਨਿਖਲ ਖੁਟਾਈ ਤਿਨ ਕੀ ਲਹਿ, ਇਹਨਾਂ ਸਾਰਿਆਂ ਦੀ ਖੁਟਾਈ ਨੂੰ ਉਹ ਮਾਤ ਕਰੇਗਾ। ਭਾਵ ਕਿ ਜਿਹੜਾ ਸਤਲੁਜ ਦਰਿਆ ਦਾ ਪਾਣੀ ਹੈ ਉਹ ਖਾਲਸੇ ਦੇ ਹਿੱਤ ਦੇ ਵਾਸਤੇ ਸਾਡੇ ਕੋਲ ਪਹੁੰਚੇਗਾ ਅਤੇ ਕੋਈ ਵੀ ਇਹ ਜਿਹੜਾ ਸਾਡਾ ਵੈਰੀ ਹੈ ਉਸਦੇ ਪ੍ਰਵਾਹ ਨੂੰ ਰੋਕ ਨਹੀਂ ਸਕੇਗਾ। ਛੋਟੇ ਨਾਲੇ ਦੇ ਅੱਗੇ ਬੰਨ ਮਾਰ ਕੇ ਉਹਦੇ ਰੁੱਖ ਨੂੰ ਪਰਤਾ ਸਕਦੇ ਨੇ, ਪਰ ਸਤਲੁਜ ਜਿਹੜਾ ਵੱਡਾ ਦਰਿਆ ਹੈ ਉਹਦੇ ਅੱਗੇ ਬੰਨ ਮਾਰ ਕੇ ਉਹਦੇ ਪ੍ਰਵਾਹ ਨੂੰ ਇਹ ਰੋਕ ਨਹੀਂ ਸਕਣਗੇ।
ਇਮ ਕਹਿ ਲਿਆਵਣ ਹੇਤ ਬਖਾਨਾ, ਨਿਜ ਧਰ ਕਸ਼ਤੇ ਦੇ ਕਰ ਬਾਨਾ।
ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਸਤਿਗੁਰਾਂ ਦਾ ਕੁਝ ਬਚਨ ਬੜਾ ਅਜੀਬ ਕਿਸਮ ਦਾ ਸੀ, ਕਿਉਂਕਿ ਦਰਿਆ ਤੇ ਬੜੀ ਦੂਰੀ ਦੇ ਉੱਤੇ ਵਗਦਾ ਤੇ ਜਿੱਥੇ ਸਤਿਗੁਰੂ ਜੀ ਨਿਵਾਸ ਕਰ ਰਹੇ ਨੇ ਅਨੰਦਪੁਰ ਨਗਰੀ ਉੱਥੇ ਕਾਫੀ ਦੂਰੀ ਦੇ ਉੱਤੇ। ਸਾਰਿਆਂ ਨੇ ਹੈਰਾਨੀ ਦੇ ਨਾਲ ਸਤਿਗੁਰਾਂ ਦੇ ਚਿਹਰੇ ਦੇ ਵੱਲ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਨੇ, ਲਿਆਵਣ ਹੇਤ ਬਖਾਨਾ, ਉਸ ਪਾਣੀ ਨੂੰ ਕਿਸ ਤਰ੍ਹਾਂ ਇੱਥੇ ਲਿਆਉਣਾ ਹੈ ਉਹਦੇ ਵਾਸਤੇ ਸਤਿਗੁਰਾਂ ਨੇ ਫਿਰ ਇੱਕ ਪੱਥੇ ਦੇ ਵਿੱਚੋਂ ਤਿੱਖਾ ਤੀਰ ਕੱਢਿਆ।
ਪਹੁੰਚੋ ਸਤ ਦ੍ਰਵ ਕੇਰ ਕਿਨਾਰੇ, ਹਮਰੋ ਦੇ ਸੰਦੇਸ਼ ਉਚਾਰੇ।
ਸਤਿਗੁਰਾਂ ਦੇ ਲਾਗੇ ਇੱਕ ਸਿੱਖ ਪ੍ਰਮੁੱਖ ਖਲੋਤਾ ਹੋਇਆ ਸੀ, ਸਤਿਗੁਰਾਂ ਨੇ ਆਪਣਾ ਤਿੱਖਾ ਤੀਰ ਉਸ ਨੂੰ ਦੇ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਸਾਡੇ ਇਸ ਤੀਰ ਨੂੰ ਲੈ ਕੇ ਪਹੁੰਚ ਜਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਅਸੀਂ ਤੈਨੂੰ ਸੰਦੇਸ਼ਾ ਕਹਿਣ ਲੱਗੇ ਹਾਂ, ਜਿਹੜਾ ਸੁਨੇਹਾ ਤੈਨੂੰ ਕਹਿਣ ਲੱਗੇ ਹਾਂ, ਇਹ ਸਾਡਾ ਸੰਦੇਸ਼ਾ ਤੋਂ ਸਤਲੁਜ ਦਰਿਆ ਨੂੰ ਜਾ ਕੇ ਕਹਿ ਦੇਵੇਂ।
ਅਬ ਸੰਗਰਾਮ ਸਮੋ ਵੱਡ ਹੋਵਾ, ਸ਼ਤਰਨ ਲਾਖੋਂ ਲਸ਼ਕਰ ਟੋਵਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਦਰਿਆ ਨੂੰ ਜਾ ਕੇ ਆਖੇ ਕਿ ਵੱਡਾ ਜਿਹੜਾ ਸੰਗਰਾਮ ਹੈ ਉਹ ਰਚਿਆ ਹੋਇਆ, ਲੱਖਾਂ ਹੀ ਜਿਹੜੇ ਵੈਰੀ ਨੇ ਉਹ ਚੜ੍ਹ ਕੇ ਆਏ ਹੋਏ ਨੇ।
ਹਮ ਤੇਰੇ ਬਹੁ ਚਿਰ ਤਟ ਬਾਸੀ, ਬਿਲ ਸੇ ਅਦਕ ਬਿਲਾਸੈ ਪਾਸੀ।
ਸਾਡੇ ਵੱਲੋਂ ਦਰਿਆ ਨੂੰ ਆਖੀ, ਅਸੀਂ ਤੇਰੇ ਕਿਨਾਰੇ ਦੇ ਉੱਤੇ ਬਹੁਤਾ ਚਿਰ ਤੋਂ ਵਾਸਾ ਕੀਤਾ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਵਿਲਾਸ ਨੇ ਉਹ ਅਸੀਂ ਤੇਰੇ ਲਾਗੇ ਆਸੇ ਪਾਸੇ ਰਹਿ ਕੇ ਹੀ ਕੀਤੇ ਨੇ।
ਪੰਥ ਰਚਿਓ ਜਗ ਪਾਪਣ ਖਾਪਣ, ਹਿੰਦੂ ਧਰਮ ਉਬਾਰ ਸਥਾਪਣ।
ਪੰਥ ਰਚਿਆ ਹੈ ਜਿਹੜਾ ਕਿ ਜਗ ਤੋਂ ਪਾਪਾਂ ਨੂੰ ਖਤਮ ਕਰਨ ਵਾਲਾ ਹੈ ਅਤੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਲਾ ਹੈ, ਉਹਦੀ ਸਥਾਪਨਾ ਸਥਿਰ ਰੱਖਣ ਦੇ ਵਾਸਤੇ। ਇੱਥੋਂ ਤੱਕ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਤਿਆਰ ਕੀਤਾ ਅਤੇ ਜਿਹੜਾ ਅੰਮ੍ਰਿਤ ਤਿਆਰ ਕਰਨ ਦੇ ਵਾਸਤੇ ਸਤਿਗੁਰਾਂ ਨੇ ਜਲ ਵਰਤਿਆ, ਉਹ ਵੀ ਸਤਲੁਜ ਦਰਿਆ ਤੋਂ ਹੀ ਲਿਆਂਦਾ ਗਿਆ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਸੰਦੇਸ਼ਾ ਦੇ ਰਹੇ ਨੇ ਕਿ ਦਰਿਆ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਾ ਕੇ ਸਾਡੇ ਵੱਲੋਂ ਕਹਿ ਦੇਣੇ।
ਤੁਰ ਕਣ ਸਣੇਨ ਬੈਰ ਤੁਖਾਵਨ, ਲਰ ਕਰ ਨਿਤਰਿਪ ਬਲੀ ਖਪਾਵਨ।
ਭਾਵ ਕੇ ਜਿਹੜੇ ਤੁਰਕ ਨੇ ਇਹਨਾਂ ਸਾਰਿਆਂ ਨੇ ਸਾਡੇ ਨਾਲ ਬਹੁਤਾ ਜ਼ਿਆਦਾ ਵੈਰ ਵਧਾਇਆ ਹੋਇਆ, ਖਾਲਸੇ ਦੇ ਨਾਲ ਵੈਰੀ ਧੁਕ ਰਿਹਾ ਹੈ, ਯੁੱਧ ਕਰ ਰਿਹਾ ਹੈ।
ਲੜ ਕਰ ਨਿਤਰਿਪ ਬਲੀ ਖਪਾਵਣ,
ਅਤੇ ਸਾਡੇ ਜਿਹੜੇ ਖਾਲਸੇ ਨੇ ਉਹ ਲੜ ਲੜ ਕੇ ਬਹੁਤੇ ਸਾਰੇ ਜਿਹੜੇ ਬਲੀ ਵੈਰੀ ਨੇ ਉਹਨਾਂ ਦਾ ਨਾਸ ਕਰ ਰਹੇ ਨੇ, ਉਹਨਾਂ ਨੂੰ ਮਾਰ ਰਹੇ ਨੇ।
ਇਸ ਕਾਰਨ ਰਣ ਮਹਿਦ ਅਖਾਰੇ, ਹਮਨੇ ਕਾਲੇ ਹੋਹੇ ਪਵਾਰੇ।
ਇਸ ਕਾਰਨ ਦੇ ਕਰਕੇ ਬਹੁਤ ਵੱਡਾ ਅਖਾੜਾ ਹੋ ਰਿਹਾ, ਬਹੁਤ ਵੱਡਾ ਜੰਗ ਲਗਾਤਾਰ ਜਾਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਨੇਕਾਂ ਜਿਹੜੇ ਪਵਾਰੇ ਨੇ, ਭਾਵ ਕੇ ਜਿਹੜੇ ਪਵਾੜੇ ਨੇ ਜੰਗ ਵਾਲੇ, ਉਹ ਸਾਡੇ ਗਲ ਪਏ ਹੋਏ ਨੇ।
ਜਲ ਪਹੁੰਚਾਏ ਹਿਮਾਇਤ ਕਰੀਏ, ਇਮ ਸਿੰਘੋ ਤਟ ਪਹੁੰਚ ਉਚਰੀਏ।
ਆਪਣੇ ਪਾਣੀ ਨੂੰ ਪਹੁੰਚਾ ਕੇ ਸਾਡੀ ਤੋਂ ਹਿਮਾਇਤ ਕਰ, ਭਾਵ ਕੇ ਸਾਡੀ ਮਦਦ ਕਰ, ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ। ਇਸ ਤਰ੍ਹਾਂ ਦਾ ਸੰਦੇਸ਼ਾ ਸਤਲੁਜ ਦਰਿਆ ਦੇ ਤੱਕ ਸਾਡਾ ਪਹੁੰਚਾ ਦੇਵੇ।
ਬਹੁਰ ਤੀਰ ਤੇ ਤੀਰ ਲਕੀਰ, ਖੈਚਤ ਪਹੁੰਚੋ ਪੁਰ ਮੈਂ ਵੀਰ।
ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਕਿਨਾਰੇ ਤੋਂ ਲੈ ਕੇ ਤੀਰ ਦੀ ਲਕੀਰ ਤੂੰ ਖਿੱਚ ਦੇਵੀਂ, ਅਤੇ ਤੀਰ ਦੀ ਲਕੀਰ ਖਿੱਚਦਾ ਖਿੱਚਦਾ ਤੂੰ ਹੇ ਸੂਰਮਿਆਂ ਇਸ ਜਗ੍ਹਾ ਦੇ ਉੱਤੇ ਵਾਪਸ ਪਹੁੰਚੇ।
ਹਟ ਕੇ ਦ੍ਰਿਸ਼ਟ ਨਾ ਕਰੋ ਪਿਛਾਰੀ, ਬਿਨਾਂ ਬਿਲੋਕੇ ਗਮੋ ਅਗਾਰੀ।
ਸਤਿਗੁਰੂ ਜੀ ਕਹਿੰਦੇ ਨੇ ਯਾਦ ਰੱਖਣਾ ਕਿ ਪਿੱਛੇ ਮੁੜ ਕੇ ਤੂੰ ਕਦੇ ਵੀ ਨਹੀਂ ਦੇਖਣਾ, ਤੀਰ ਦੀ ਲੀਕ ਖਿੱਚਦਾ ਹੋਇਆ ਚੱਲਿਆ ਆਵੇਂ। ਜਿਵੇਂ ਜਿਵੇਂ ਤੀਰ ਦੀ ਲੀਕ ਖਿੱਚਦਾ ਆਵੇਗਾ, ਤਿਵੇਂ ਤਿਵੇਂ ਉਸ ਲੀਕ ਦੇ ਪਿੱਛੇ ਪਿੱਛੇ ਹੀ ਦਰਿਆ ਦਾ ਪਾਣੀ ਤੇਰੇ ਮਗਰੋਂ ਮਗਰ ਹੀ ਆਵੇਗਾ, ਜਿੱਥੋਂ ਤੱਕ ਚਾਹੇ ਉੱਥੋਂ ਤੱਕ ਲਿਆ ਸਕਦਾ।
ਜਿਹੇ ਠਾਂ ਚਾਹੋ ਤਹਾਂ ਜਲ ਆਵੇ, ਤੁਮਰੇ ਸਕਲ ਕਾਜ ਨਿਭਾਵੇ।
ਸਤਿਗੁਰੂ ਜੀ ਉਸ ਸਿੱਖ ਨੂੰ ਕਹਿ ਰਹੇ ਨੇ ਕਿ ਜਿੱਥੋਂ ਤੱਕ ਚਾਹਵੇਗਾ ਉੱਥੋਂ ਤੱਕ ਤੇਰੇ ਮਗਰ ਜਿਹੜਾ ਪਾਣੀ ਹੈ ਉਹ ਪਹੁੰਚੇਗਾ। ਇਸ ਤਰੀਕੇ ਦੇ ਨਾਲ ਤੁਹਾਡੇ ਸਾਰੇ ਦੇ ਸਾਰੇ ਕਾਰਜ ਸੌਰ ਜਾਣਗੇ, ਭਾਵ ਕੇ ਪਾਣੀ ਦੀ ਕਮਤੀ ਨਹੀਂ ਹੋਵੇਗੀ, ਪਾਣੀ ਵਧੇਰੇ ਇਸ ਤਰ੍ਹਾਂ ਤੁਹਾਡੇ ਕੋਲ ਪਹੁੰਚ ਜਾਵੇਗਾ। ਪਰ ਸਤਿਗੁਰਾਂ ਨੇ ਨਾਲ ਇਹ ਵੀ ਵਚਨ ਕੀਤਾ ਕਿ ਧਿਆਨ ਦੇ ਨਾਲ ਇੱਕ ਗੱਲ ਯਾਦ ਕਰ ਲੈ ਕਿ ਪਿੱਛੇ ਮੁੜ ਕੇ ਵੇਖੀ ਨਾ।
ਸੁਣ ਕਲਗੀ ਤਰ ਕੀ ਬਰਬਾਨੀ, ਨਿਕਟ ਜਿਤਵ ਸ਼ਰਧਾ ਧਰ ਮਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਐਸੇ ਬਚਨ ਸੁਣੇ ਨੇ ਜਿਹੜੇ ਕਿ ਵਰਦਾਨ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਕੀਤੇ ਨੇ। ਜਿਹੜਾ ਸਿੱਖ ਸੀ ਉਹਨੇ ਫਿਰ ਵੱਡੀ ਸ਼ਰਧਾ ਨੂੰ ਧਾਰਨ ਕੀਤਾ।
ਲੇ ਕਰ ਬਾਣ ਪ੍ਰਭੂ ਤੇ ਗਇਓ, ਜਾਏ ਕਿਨਾਰੇ ਪਹੁੰਚਤ ਪਇਓ।
ਉਸਨੇ ਸਤਿਗੁਰਾਂ ਦੇ ਤੀਰ ਨੂੰ ਲਿਆ ਅਤੇ ਫਿਰ ਬਚਦਾ ਬਚਾਉਂਦਾ ਹੋਇਆ ਵੈਰੀਆਂ ਦੇ ਘੇਰੇ ਦੇ ਵਿੱਚੋਂ ਉਹ ਬਾਹਰ ਨਿਕਲਿਆ ਹੈ, ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਸਤ ਦ੍ਰਵ ਕੋ ਸਭ ਕਹਿਓ ਸੰਦੇਸਾ, ਯਾਦ ਕਰਾਂ ਤੁਝ ਗੁਰ ਜਗ ਤੇ ਸ਼ਾ। ਦਰਿਆ ਦੇ ਕਿਨਾਰੇ ਦੇ ਉੱਤੇ ਜਾ ਕੇ ਉਹਨੇ ਫਿਰ ਸੰਦੇਸ਼ਾ ਦਿੱਤਾ ਹੈ ਦਰਿਆ ਨੂੰ, ਜੋ ਸੰਦੇਸ਼ਾ ਸਤਿਗੁਰਾਂ ਨੇ ਦਿੱਤਾ ਸੀ। ਕਹਿੰਦਾ ਯਾਦ ਕਰੇ ਤੁਝ ਗੁਰ ਜਗਤੇਸ਼ਾ, ਜਿਹੜੇ ਜਗਤ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹ ਤੈਨੂੰ ਯਾਦ ਕਰ ਰਹੇ ਨੇ। ਕਿਉਂਕਿ ਜਦੋਂ ਵੀ ਸਤਿਗੁਰੂ ਜੀ ਕਿਸੇ ਨੂੰ ਬੁਲਾਉਣ ਤੇ ਆਪਾਂ ਆਮ ਕਰਕੇ ਇਹੀ ਸ਼ਬਦ ਵਰਤਦੇ ਹਾਂ ਕਿ ਸਤਿਗੁਰਾਂ ਨੇ ਯਾਦ ਕੀਤਾ ਹੈ। ਜੇ ਕੋਈ ਸਤਿਗੁਰੂ ਜੀ ਹੁਕਮ ਕਰਨ ਕਿ ਫਲਾਣੇ ਸਿੱਖ ਨੂੰ ਬੁਲਾ ਕੇ ਲਿਆਵੋ, ਅਸੀਂ ਜਾ ਕੇ ਇਹ ਨਹੀਂ ਕਹਿੰਦੇ ਕਿ ਸਤਿਗੁਰਾਂ ਨੇ ਤੈਨੂੰ ਸੱਦਿਆ ਹੈ, ਅਸੀਂ ਕਹਿੰਦੇ ਹਾਂ ਸਤਿਗੁਰਾਂ ਨੇ ਤੈਨੂੰ ਯਾਦ ਕੀਤਾ ਹੈ। ਇਸੇ ਤਰੀਕੇ ਦਾ ਸੰਦੇਸ਼ਾ ਦਰਿਆ ਨੂੰ ਜਾ ਕੇ ਉਹ ਸਿੱਖ ਨੇ ਦਿੱਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਹੇ ਸਤਲੁਜ ਦਰਿਆ ਤੈਨੂੰ ਯਾਦ ਕਰ ਰਹੇ ਨੇ। ਸ੍ਰੀ ਗੁਰ ਗੋਬਿੰਦ ਸਿੰਘ ਪੁਨੀਤ, ਤੋਹੇ ਬੁਲਾਵਣ ਚਾਹਤ ਚੀਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਪਰਮ ਤੇ ਪੁਨੀਤ ਨੇ, ਜਿਹੜੇ ਬੜੇ ਪਵਿੱਤਰ ਨੇ, ਉਹਨਾਂ ਦੇ ਚਿੱਤ ਦੀ ਚਾਹ ਹੈ ਕਿ ਉਹ ਤੈਨੂੰ ਆਪਣੇ ਲਾਗੇ ਬੁਲਾਉਂਦੇ ਨੇ। ਆਪਣੋ ਬਾਣ ਨਿਸ਼ਾਨੀ ਦੀਨਾ, ਇਮ ਕਹਿ ਨਿਜ ਮੁਖ ਫੇਰਨ ਕੀ ਨਾ। ਕਹਿੰਦਾ ਹੈ ਕਿ ਦੇਖ, ਆਪਣੀ ਨਿਸ਼ਾਨੀ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਆਪਣਾ ਤੀਰ ਵੀ ਮੈਨੂੰ ਦਿੱਤਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਫਿਰ ਉਸਨੇ ਆਪਣੇ ਮੂੰਹ ਨੂੰ ਭੁਆ ਲਿਆ, ਭਾਵ ਕਿ ਦਰਿਆ ਦੇ ਵੱਲ ਖੜਾ ਹੋ ਕੇ ਮੂੰਹ ਨੂੰ ਕਰਕੇ ਗੱਲਾਂ ਕਰ ਰਿਹਾ ਸੀ। ਇੰਨੀ ਗੱਲ ਕਰਕੇ ਫਿਰ ਉਹਨੇ ਦਰਿਆ ਦੇ ਵੱਲ ਪਿੱਛਾ ਕਰ ਲਿਆ ਅਤੇ ਅਨੰਦਪੁਰ ਨਗਰੀ ਦੇ ਵੱਲ ਮੂੰਹ ਕੀਤਾ। ਐ ਚ ਲਕੀਰ ਤੀਰ ਕੀ ਤੀਰ, ਗਮਣਿਓ ਪੁਨਪੁਰ ਦਿਸ਼ ਕੋ ਵੀਰ। ਉਸੇ ਵੇਲੇ ਕੰਡੇ ਤੇ ਤੀਰ ਦੇ ਨਾਲ ਲੀਕ ਉਸਨੇ ਖਿੱਚੀ ਤੇ ਫਿਰ ਲੀਕ ਨੂੰ ਖਿੱਚਦਾ ਖਿੱਚਦਾ ਹੀ ਉਹ ਜਿਹੜਾ ਸਤਿਗੁਰਾਂ ਦਾ ਪ੍ਰਿਯ ਸਿੱਖ ਸੀ ਉਹ ਅਨੰਦਪੁਰ ਦੇ ਵੱਲ ਚੱਲ ਪਿਆ। ਰੇਖ ਨਿਕਾਰਤ ਆਵਤ ਆਗਾ, ਸਤ ਦ੍ਰਵ ਜਲ ਪਿੱਛੇ ਤਿਸ ਲਾਗਾ। ਉਹ ਤੀਰ ਦੇ ਨਾਲ ਲੀਕ ਖਿੱਚਦਾ ਆਇਆ ਤੇ ਲੀਕ ਦੇ ਪਿੱਛੇ ਪਿੱਛੇ ਹੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਲੁਜ ਦਰਿਆ ਦਾ ਪਾਣੀ ਆਉਣ ਲੱਗਾ। ਕਿਉਂਕਿ ਹਰ ਇੱਕ ਦੁਨੀਆ ਦੀ ਚੀਜ਼ ਸਤਿਗੁਰਾਂ ਦੇ ਹੁਕਮ ਦੇ ਵਿੱਚ ਬੱਝੀ ਹੋਈ ਹੈ, ਜਿਹੜਾ ਪਾਣੀ ਹੈ ਉਹ ਵੀ ਤੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਕਵੀ ਜੀ ਲਿਖਦੇ ਨੇ ਤੀਰ ਦੇ ਨਾਲ ਉਹ ਲੀਕ ਅੱਗੇ ਅੱਗੇ ਖਿੱਚਦਾ ਜਾਂਦਾ ਹੈ ਤੇ ਪਿੱਛੇ ਪਿੱਛੇ ਸਤਲੁਜ ਦਰਿਆ ਵਹਿੰਦਾ ਆਉਂਦਾ ਹੈ, ਪਾਣੀ ਉਛਾਲਿਆਂ ਦੇ ਨਾਲ ਆ ਰਿਹਾ। ਤੀਰ ਲਕੀਰ ਨੀਰ ਗੰਭੀਰ, ਗਮਣਿਓ ਆਏ ਬੀਰਪੁਰ ਤੀਰ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰ ਦੀ ਜਿਹੜੀ ਲਕੀਰ ਹੈ ਉਹ ਤੇ ਬੜੀ ਛੋਟੀ ਜਿਹੀ ਹੈ, ਪਰ ਜਿਹੜਾ ਉਹਦੇ ਮਗਰ ਪਾਣੀ ਆ ਰਿਹਾ ਉਹ ਕਵੀ ਜੀ ਲਿਖਦੇ ਨੇ ਕਿ ਬਹੁਤ ਗੰਭੀਰ ਆ ਰਿਹਾ। ਛੋਟੇ ਜਿਹੇ ਤੀਰ ਦੀ ਲੀਕ ਦੇ ਪਿੱਛੇ ਵਿਸ਼ਾਲ ਜਿਹੜਾ ਪਾਣੀ ਹੈ ਉਹ ਠਾਠਾ ਮਾਰਦਾ ਹੋਇਆ ਅੱਗੇ ਤੋਂ ਅੱਗੇ ਵੱਧ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਅਨੰਦਪੁਰ ਦੇ ਵੱਲ ਚੱਲਿਆ ਆ ਰਿਹਾ ਅਤੇ ਮਗਰ ਮਗਰ ਵੱਡਾ ਜਿਹੜਾ ਪਾਣੀ ਹੈ ਸਤਲੁਜ ਦਰਿਆ ਦਾ ਉਹ ਠਾਠਾ ਮਾਰਦਾ ਅਗਾਂਹ ਵੱਧ ਰਿਹਾ। ਮਨ ਮੈਂ ਭਾਇਓ ਪਰਮ ਤਿਸ ਕੇਰੇ, ਆਵਤ ਜਲ ਕਹਿ ਨਹੀਂ ਪਛੇਰੇ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਅੱਗੇ ਆ ਗਿਆ ਸੀ, ਪਰ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਸੀ ਉਸ ਬਚਨ ਨੂੰ ਸਿੱਖ ਨੇ ਵਿਸਾਰ ਦਿੱਤਾ। ਮਨ ਦੇ ਵਿੱਚ ਥੋੜ੍ਹਾ ਭਰਮ ਪੈਦਾ ਹੋਇਆ, ਸ਼ੰਕਾ ਪੈਦਾ ਹੋਇਆ ਕਿ ਮੈਂ ਦੇਖਾਂ ਤੇ ਸਹੀ ਪਿੱਛੇ ਨੂੰ ਮੁੜ ਕੇ ਕਿ ਪਾਣੀ ਮਗਰ ਆਉਂਦਾ ਹੈ ਕਿ ਨਹੀਂ ਆਉਂਦਾ। ਸਤਿਗੁਰ ਕੀ ਆ ਗਿਆ ਇਨ ਮਾਨੀ, ਕਿਦੋਂ ਨਾ ਮਾਨੀ ਆਏ ਨਾ ਪਾਣੀ। ਸਿੱਖ ਨੇ ਵਿਚਾਰਿਆ ਕਿ ਸਤਿਗੁਰਾਂ ਦੀ ਆਗਿਆ ਦਰਿਆ ਨੇ ਮੰਨੀ ਹੈ ਕਿ ਨਹੀਂ ਮੰਨੀ, ਭਾਵ ਕਿ ਮੇਰੇ ਮਗਰ ਪਾਣੀ ਆ ਰਿਹਾ ਹੈ ਕਿ ਨਹੀਂ ਆ ਰਿਹਾ, ਇਸ ਗੱਲ ਨੂੰ ਮੈਨੂੰ ਦੇਖਣਾ ਚਾਹੀਦਾ। ਗਰੀਬ ਮੋਰ ਕੇ ਕੀਨ ਬਿਲੋਕਣ, ਆਏ ਪ੍ਰਵਾਹ ਨ ਹੋਏ ਕਿਮ ਰੋਕਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਧੌਣ ਨੂੰ ਪਿਛਾਂ ਮੋੜਿਆ ते पिछे मुड़के चाती मारी ते की देखदा है, आए परवाह ना होए कुम रोकण, इन्ना ज्यादा पानी पिछे पिछे आ रहा है कि जिन्हों रोकण दा किसे तो कोई यतन ही हो नहीं सकता, इन्ना ज्यादा पानी गहीर वड्डा आ रहा है। नदी तीर ते तीर लकीर, तह को आवत नीर गहीर, पाव के दरिया दे किनारे तो लैके उन्ने तीर दी नोक दे नाल मुखी दे नाल लीक खिची सी, लीक दा निशान ते धरती ते बहुता डूंगा नहीं सी पया, पर जिहड़ा पानी उस लीक दे मुताबक सतगुरां दे हुक्म दे द्वारा आ रहा है वह बड़ा विशाल है। कवि संतोख सिंह जी लिखते ने कि देखदिया सार ही इन्ने विशाल पानी नू वह सिख डर गए। गंग तार सम उज्जल तारा, होए दुगद सम बेग तारा। कवि संतोख सिंह जी एक प्रमाण देंदे ने कि जिवें गंगा दी तार हुंदी है इस तरह का उज्जल चिट्टा पानी है, उहदे विच जिहड़े बुलबुले बणदे ने उह कवि संतोख सिंह जी लिखदे ने इन्ने चिट्टे ने कि जिवें चिट्टा दुद्ध होवे। हृदय सिंह के दीर्घ पास जन जल तार आए लख तास। कवि संतोख सिंह जी लिखते ने कि हृदय दे विच उस सिंह दे बड़ा डर पैदा होया, जन जल तार आए लख तास है, भाव के जल का प्रवाह आ रहा है, उसने जाणिया कि बहुत वड्डा ये पानी मेरे पिछे पिछे आ रहा। बहर विचारत पायो रे ऐसे, हमरो होए बचाए अब कैसे। पहला ते पानी दी तंगी सी, पानी मिलने से रहा ते पानी दे वास्ते इन्नी कोशिश की, पर कवि संतोख सिंह जी लिखते ने इस वेले वो अपने सिख हिरदे दे विच सोच रहा है, हमरो होए बचाए अब कैसे, इस पानी तो साडा बचा किवें होवेगा, कित्थे एक पासे पानी दे नाल जिंदगी है ते कित्थे एक पासे पानी दे नाल मौत भी है। पाप के जेकर संजम दे नाल पानी नू वरत्या जावे ते वो वरदान है, वो साडे शरीर नू सुख पहुँचाउंदा है, साडे प्राण बचदे ने, ते जेकर पानी दी बहुतात हो जावे ते पानी दे विच डुब के मरिया भी जा सकदा है। पानी वरदान भी है ते जिहड़ा पानी है ना वह श्राप भी है। इस वेले उह सिख ने मन दे विच सोचिया, इन्ना ज़्यादा पानी, पानी ते सानू थोड़े दी लोड़ है, ये ते इन्ना ज़्यादा पानी आ रहा है, मन दे विच विचार करदा है हुण साडा बचा किवें होएगा, क्योंकि इन्ना पानी दरिया दा चढ़ के आ रहा है। मैं ले कर जब पुर मैं बरो, जह कह जल बिसाल को करो। सोचन लगा जी इसे तरीके दे नाल मैं लीक खिचदा खिचदा इस पानी नू पुरी दे विच लै के आनंदपुर दे विच वड़ गया, ते सोचन लगा कि जगह जगह दे उते पूरे आनंदपुर नगर दे विच ये पानी पसर जाएगा। दुर गयाद सब सदन गिरावे, जल आगे को ठहरन पावे। सोचन लगा कि पानी इन्ना ज़्यादा है साढ़े ते किलिया नू ढा देवेगा, इस तो अलावा जेड़े लोकां दे घर बने हुए ने उन्हां घरां नू भी डेग देवेगा। इस तरीके दे नाल किसी भी जगह दे उत्ते पानी रुकेगा नहीं, पानी दे अगे किसी का कोई जोर चलेगा नहीं। निसको समा न जाने कोई, लख लोक क्या परले होई। इस तो अलावा उस सिख ने सोचा कि रात का समा है, सारे दे सारे सुते होंगे, अचानक जदों पानी चढ़ के आ जाएगा, लख लोक क्या परले होई, लोके सोचणगे कि की परलो आ गई। नर नारी निर्णय क्या कर, जल को कष्ट अचानक परे। सोचन लगा कि जदों पानी दा इन्ना वड्डा प्रवाह चढ़ के आ जाएगा, जदों इन्ना ज़्यादा कष्ट एकदम पै जाएगा, तो फिर जिन्हें भी स्त्रियां पुरुष ने वह किसी भी नतीजे दे उत्ते नहीं पहुँच सकणगे, भाव के उस वेले कोई उपाय यतन सुझेगा नहीं। अब मैं जे कर जोर हटामो, नर नारन जुत नगर बचामो। सोचन लगा कि मैनू चाहिए कि मैं अपने जोर दे नाल अपनी ताकत दे नाल जिहड़ी कि तीर दे राही सतगुरां ने बख्शी है उहदी वरतों करां ते इस्त्रियां ते पुरशां दे समेत नगर दा इस पाणी वड्डे तों बचा करां। जे प्रवाह को लेकर जामू लगे पाप बल है ना मिटामू। सोचन लगा कि जेकर वड्डे पानी दे प्रवाह नू लैके प्रवेश करांगा ते फिर बहुत ज़्यादा लोकी मारे जाणगे, घर डिग जाणगे, साढ़े किले भी ढह जाणगे ते फिर इस कीती दा फल जिहड़ा पाप रूपी है वह मैनू वड्डा मिलेगा, पाप के सारिआं दा पाप मैनू लगेगा, बल होया ना मिटामू। इस तों इलावा मेरे विच इन्नी समर्था भी नहीं है, मेरे विच इन्नी ताकत ते बल भी नहीं है कि मैं अपने उस वड्डे पाप नू निवृत्त कर सकां, माफ करवा सकां। इत्ते आदक विचार कर बंदे थंबो प्राव जो बेग बिलंदे। इस तरह दिया कवि संतोख सिंह जी लिखते ने कि मन दे विच सिख ने बड़िया विचारां कीतियां ते फिर खलो के कहन लगा थंबो प्रवाह जो बेग बिलंदे। हे दरिया पानी दे तेज प्रवाह एकदम इत्थे रुक जा, अगे वधना। लियावन हार जब इम कहियो पुरते परे प्रवाह हट रहियो। कवि संतोख सिंह जी लिखते ने कि जदों उन्हें पानी नू रोक दिता, कह दिता कि इत्थे ही खलो जा, अगे नहीं वधना, ते लियाउण वाले दी जदों गल ऐसी उस दरिया दे पानी ने सुनी ते फिर उत्थे ही पानी बिल्कुल रुक गया, अगे वधिया नहीं। जब इस को कुछ देखियो नाही तह ते चल आयो पुर माही। कवि संतोख सिंह जी लिखते ने कि सिर्फ पानी रुक ही नहीं गया, पानी तो एकदम तेजी दे नाल पिछे नूं दौड़िया है, देखदियां देखदियां इन्नी छेती पिछा परत गया कि जिवें अलोप ही हो गया होवे, देखदियां देखदियां पूरा पानी खत्म हो गया ते जदों थोड़ा समा देखिया ते फिर यह हट के अपनी पुरी दे वल सतगुरां दे वल चल पिया। सिरि कलगी तर को कर नमो हाथ जोर बोलियो तेह समो। फिर तो बचदा बचाउंदा घेरे दे विचों पार होया, आनंदपुर नगरी दे अंदर दाखल होया, सतगुरु गोबिंद सिंह सच्चे पातशाह जी दे हजूर पहुंचया, जाके मत्था टेकया, हाथ जोड़ के फिर बेनती करदा। श्री प्रभु बख्शो खाता हमारी रोक्यो आवत दीर्घ बारी। हाथ जोड़ के कहिंदा कि हे सतगुरु सच्चे पातशाह जी कृपा करके मेरी खता नू मेरी भुल नू माफ कर दिओ। सच्चे पातशाह जी तुहाडे दसण दे मुताबक मैं तीर दी लीक खिची ते लीक दे पिछे बहुत वड्डा पानी दा प्रवाह आ रहा सी, पर सच्चे पातशाह जी मैं उस नू रोक दिता, इत्थे लै के नहीं आया। जब मैं तीर लकीर निकारी आयो बड़ो प्रवाह पिछारी। सच्चे पातशाह जी तुहाडे दसण दे मुताबक मैं तीर दे नाल लीक खिची ते लीक खिचदा खिचदा वापस तुरिया ते मेरे पिछे सतलुज दरिया दे वड्डे पानी दा प्रवाह चलिया। जल को पै कर बिना बखानी हट्यो प्रवाह दिखंत निशानी। इस तों इलावा सच्चे पातशाह जी मेरे तो यह भी गलती हुई कि तुसीं हुक्म कीता सी पिछे मुड़ के ना देखें। सच्चे पातशाह जी मैं पिछे मुड़ के देखिया ते मैं की देखिया कि बहुत वड्डा पानी दा प्रवाह पिछे आ रहा है। सच्चे पातशाह जी मैं बहुत डर गया, पै भीत हो गया ते मैं फिर पानी दे अगे फरियाद कीती, बेनती कीती कि तू इत्थे ही रुक जा। कहिंदा हट्यो प्रवाह दिखंत निशानी, मेरे आखण दी देर सी। सच्चे पातशाह जी जिहड़ा पाणी ठाठा मारदा होया चढ़ के आ रहा सी ओ रुक गया, रुकिया ही नहीं सच्चे पातशाह, इत्थों तक कि मेरे देखदियां देखदियां ओ अलोप ही हो गया। सच्चे पातशाह जी हुण ते सिर्फ निशानी दिसदी है कि इत्थों तक पाणी पहुंचा होवेगा। पायो लोप पुण देखियो नाही पाई खता जल लियावन माही। सच्चे पातशाह जी अलोप हो गया, दिखाई नहीं दिता सच्चे पातशाह जी, इस करके पानी लिया दे वास्ते मैनू भेजा से, मेरे तो खता हो गए, मेरे तो गुनाह हो गया सच्चे पातशाह जी, मैं तुहाडे कार्ज नू सवार नहीं सकिया। सुन सिरि मुख ते बोले तही समा पाए है इत सही। उस वेले सतगुरु गोविंद सिंह सच्चे पातशाह जी ने उस सिख नू आख्या, कहिंदे ने समा पाए है इत सही। सतगुरु जी कहिंदे ने कि समा आवेगा एक ऐसा कि जदों उही पाणी इत्थे भी जरूर सही रूप दे विच पहुंचेगा।
होए हिमायती नाला नामो बह प्रवाह बिमल अबीरामो।
सतगुरु जी कहिंदे ने कि अगले आने वाले समय दे विच उह नाले दे रूप दे विच पाणी सतलुज दरिया दा इत्थे पहुंचेगा। सतगुरु जी कहिंदे ने कि अगले आने वाले समय दे विच उस नाले दा नाम हिमायती नाला आख्या जाएगा, उहदा प्रवाह बहुत सुंदर पहुंचा करेगा, क्योंकि सतगुरु सच्चे पातशाह जी ने संदेशे दे विच आख्या सी, असी हिमायत मंग रहे हाँ तेरी, पाव के तेरी मदद मंग रहे हाँ, ये सतलुज दे पाणी साढ़े लागे आ। इस करके सतगुरु जी कहिंदे ने कि तू ते अज रोक दिता है, वह रुक भी गया, पर सतगुरु जी कहिंदे ने ऐसा अगले आने वाले समय दे विच होवेगा कि वह नाला इत्थे तक आनंदपुर दे विच जरूर पहुँचेगा, उसका नाम सतगुरु जी कहिंदे ने हिमायती नाला आख्या जाएगा।
काट सुपान बनाए सकेरे जे मजे फल पुन बडेरे।
इस तो अलावा सतगुरु गोविंद सिंह जी कहिंदे ने कि उसके घाट के उत्ते उहदे किनारे के उत्ते पौड़ियां भी बनाईयां जाणगियां, ते जिहड़ा भी उस पाणी दे विच इशनान करेगा उन्हूं बहुत वड्डे पुन वाले फलां दी प्राप्ति होया करेगी।
कल मल नाश कर चिर काला इमक तूषण पाए किर पाला।
सतगुरु जी कहिंदे ने कि जिहड़ा उस दे विच इशनान करिया करेगा उहदे पाप मिट जाया करनगे, बहुत लंबे समय तक सतगुरु जी कहिंदे ने कि लोकां दे पापां नू उह निवृत्त करेगा। इन्हां बचन सतगुरां ने कीता ते फिर सतगुरु जी चुप कर गए, कोई होर बचन ना कीता।
इसी रीत केरा पर रहियो अन निखूटत सब दुख लहियो।
कवि संतोख सिंह जी लिखते ने इसे रीति दे नाल केरा प्या रहा, अन्न हौली हौली मुकदा जा रहा, ते अन्न ना खाण दे करके सारे दुख पा रहे ने।
कठन खेल सत गुरु अरंबा सुन पिख सब के होत अचंबा।
ग्रंथाकार भाई संतोख सिंह जी लिखते ने बड़ा कठिन औखा जिहड़ा खेल है वह सतगुरां ने आरंभ दिता है, रचा दिता है। सुन पिख सब के होत अचंबा, सुन के वेख के सारयां दे मन दे विच अचंबा हुंदा।
सिखण को सोयने समतावन देण कसौटी शुद्ध बनावन।
कवि संतोख सिंह जी लिखते ने कि मानो जिस तरह सोने नू ता दे के उन्नू तफ दे के जेड़े सोना करन वाले ने सुनियारे उन्नू शुद्ध करते ने, इस तरीके दे नाल मानो कि सतगुरु गोविंद सिंह सच्चे पातशाह जी ये मानो कि दुख रूपी कसौटी ला के अपने खालसे नू शुद्ध कर रहे ने, जिमें ता दे के शुद्ध किया जाता सोने नू, इस तरह दुखा रूपी कष्ट पा के सतगुरु जी अपने खालसे नू सोने की तरह शुद्ध करना चाहते ने।
जो बारे बनी लग पयो पादिया कटन सो पुण मिल गयो।
ते जेड़ा हुंदा शुद्ध सोना संपूर्ण शुद्ध उहदी कीमत मिलावट वाले सोने दे नालों बहुत ही हुंदी है।
पादिया कटन सो पुण मिल गयो पाप के ना कटने वाली अवस्था नू पुजन वाला वह हो जांदा है,
कदे उस नू वट्टा नहीं लगदा। इसे तरह पूर्ण संपूर्ण शुद्ध सोने की तरह सतगुरु जी अपने सारे सिंगा नू करना चाहते ने, इस करके मानो कि एक किस्म का दुखा रूपी ता वो ला के कसौटी दे उते परख रहे ने सिंगा।
सिखी तिखी ज्यों खाग तारा
तिस पर चलबो कठिन दुखारा। ग्रंथाकार भाई संतोख सिंह जी लिखते हैं कि जिहड़ी गुरु की सिखी है वह बहुत तिखी है। कवि जी लिखते हैं कि जिवें खंडे की या तलवार की धार होवे इन्नी तिखी है। तिस पर चलबो कठिन दुखारा, उस तलवार की धार के उत्ते चलना बड़ा औखा होंदा है। इस तरीके दे नाल जिहड़ी सिखी है वह भी तलवार की धार की तरह तिखी है, उहदे उत्ते चलना भी बड़ा औखा होंदा है। जिस तरह के भाई गुरदास जी ने लिखा है, भाई गुरदास जी लिखते ने, गुरसिखी बारीक है खंडे तार गली अत पीड़ी, उथे टिक है ना पुन हना ठहर ना सकै उपर कीड़ी। भाव के जिहड़ी सिखी है वह खंडे की तार की तरह बड़ी तिखी है। उथे भाई गुरदास जी लिखते ने कि जिहड़ा पुनहना है वह भी नहीं टिक सकता, तो उहदे उत्ते कीड़ी भी नहीं चल सकती, इन्नी तिखी तार है गुरु की सिखी की। इस तों अलावा एक जगह के उत्ते होर भी भाई गुरदास जी ने लिखा, उत्थे लिखते ने, गुरसिखी बारीक है सिल चट्टन फिक्की, त्रिखी खंडे तार है वह वालो निक्की। भाई गुरदास जी ने लिखा कि जिहड़ी गुरु की सिखी है वह इस तरह की है जिवें कि किसी सिल नूं चटना होवे, जिवें किसी पत्थर नूं चटना होवे, इन्नी बेस्वादी है, पत्थर नूं चटन का कोई स्वाद नहीं है। इस तरह की सिल चट्टन वर्गी गुरु की सिखी है जिहड़ी बिल्कुल फिक्की लगती है। त्रिखी खंडे तार है, इस तों अलावा भाई गुरदास जी लिखते हैं कि खंडे की तार की तरह तिखी है, इन्नी बरीक है। इस तों अलावा अगे लिखते हैं, वह वालों निक्की, वह वाल तो भी ज़्यादा बरीक है, बरीकी दे विच है। मेरा सिर्फ कहने तो भाव है कि ऐसे सतगुरु सच्चे पातशाह जी ने बचन आखे ने कि सिखी जिहड़ी है वह बड़ी तिखी है जिवें खंडे की तार होवे, ते जिहड़ी सिखी है खंडे की तार वर्गी उहदे उत्ते चलना बड़ा औखा है, बड़ा दुखदाई है। प्रेम लीन दीनस मन वटे, रह सावती सिर के सटे। सतगुरु गोविंद सिंह सच्चे पातशाह जी कहिंदे ने कि सिर दे वटे सिदक कायम रहिंदा है, पर उहदा कायम रहिंदा है प्रेम लीन दीनस मन वटे, भाव के प्रेम लिया है ते मन बदले दे विच अर्पण कीता है, दे दिता है। जिस तरह के आदि बाणी दे विच गौड़ी राग दे विच कबीर जी अपना एक शब्द बयान करते हैं। कबीर जी लिखते ने, कंचन स्यों पाईऐ नहीं तोल, मन दे राम लिया है मोल। कंचन दे नाल, सोने दे नाल तोल के मानो के हरी नू खरीदया नहीं जा सकता, उन्हू अपना पक्षी बनाया नहीं जा सकता। कंचन स्यों पाईऐ नहीं तोल, तोल के कंचन दे बराबरी दे नाल कदे भी जरा परमेश्वर है उहदी प्राप्ति नहीं कीती जा सकदी। कबीर जी कहिंदे ने, मन दे राम लिया है मोल, अपना मन समर्पण कीता है तां मानो कि एक किस्म दा मुल खरीद लिया है, भगवान नूं अपना पक्षी बना लिया। इस तरह मन दे के राम नूं मुल खरीदया। इस जगह दे उत्ते सतगुरु जी कह रहे ने, प्रेम लीन दीनस मन वटे, भाव के मन समर्पण कीता है प्रेम दे नाल तां उहदे बदले दे विच साबत सिखी प्राप्त होई है। इस तरह दे सतगुरु जी वचन कर रहे ने। जिन पर कृपा परमेश्वर कीन, सतगुर चरण सौंप मन दीन। सतगुरु गोविंद सिंह जी कहिंदे ने कि जिन्हां मनुखां दे उत्ते अकाल पुरख दी परमेश्वर दी वड्डी कृपा हुंदी है, वह जिहड़े सिख ने वह सतगुरु दे चरणां दे विच अपने मन नूं समर्पण कर देंदे ने। मन नूं समर्पण करना बड़ा औखा है, भाव के शरीर झुक सकता है, जदों मन झुके तो स्वाद की गल तां है, क्योंकि गुरबाणी दे विच पाठ आउंदा है, सीस निवाया क्या थी है जां हृदय कुसदे जाहे। भाव के जरा शिकारी हुंदा है ना, वह जदों शिकार का निशाना साधदा है तीर मारन दे वास्ते, वह बड़ा झुक जाता है, बड़ा झुक जाता है, पर उहदे झुकण का मतलब निर्माणता नहीं हुंदी, उहदा मन नहीं झुकदा, वह तो पाप करन दे वास्ते जीव नूं मारन दे वास्ते झुकदा है। इस करके शरीर का जां सिर का झुक जाना कोई उन्ना मायना नहीं रखता जिन्ना चिर अंदरों मन ना झुके, मन झुकना चाहिए। सतगुरु सच्चे पातशाह जी कहिंदे ने, सतगुर चरण सौंप मन देन, मैं उन्हां सिखां दे उत्ते वड्डी अकाल पुरख दी रहमत समझदा हाँ कि जिहड़े सतगुरु दे चरणां दे विच अपने मन नूं समर्पण कर देंदे ने। सिर्फ सिर ही समर्पण नहीं करदे, मन भी समर्पण कर देंदे ने। स्वामी अगर सीस को अर्पे, काटन करै ता क्यों और डरपै। सतगुरु जी कहिंदे ने कि जिहड़े सिख अपने स्वामी सतगुरु दे अगे अपने सिर दे समेत मन नूं समर्पण कर देंदे ने ते फिर जिहड़ा सिर है सिख दा उह गुरु दे अधिकार दे विच आ जांदा है, चाहे उह सिर नूं रखे ते चाहे कट देवे। ਤੁਸੀਂ ਵਾਰਤਾ ਤੋਂ ਜਾਣੋ ਹੋ, ਇਤਿਹਾਸ ਦੇ ਵਿੱਚ ਐਸੀ ਘਟਨਾ ਆਈ ਹੈ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿਰਾਂ ਦੀ ਮੰਗ ਕੀਤੀ ਸੀ ਖਾਲਸਾ ਪੰਥ ਨੂੰ ਰਚਣ ਦੇ ਵਾਸਤੇ, ਅਤੇ ਸਿੱਖਾਂ ਨੇ ਸਿਰ ਅੱਗੇ ਅਰਪਣ ਕੀਤੇ ਸੀ ਅਤੇ ਸਤਿਗੁਰਾਂ ਨੇ ਸਿਰ ਕੱਟ ਵੀ ਦਿੱਤੇ ਅਤੇ ਦੁਬਾਰਾ ਲਾ ਵੀ ਦਿੱਤੇ, ਮਾਰ ਵੀ ਦਿੱਤਾ ਅਤੇ ਜ਼ਿੰਦਾ ਵੀ ਕਰ ਦਿੱਤਾ। ਭਾਵ ਕਿ ਜਿਨ੍ਹਾਂ ਨੇ ਸਿਰ ਅੱਗੇ ਅਰਪਣ ਕੀਤੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਵੱਢਣ ਤੋਂ ਬਾਅਦ ਜਿਉਂਦੇ ਵੀ ਕਰਨਗੇ, ਇਹ ਨਹੀਂ ਸੀ ਪਤਾ। ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ, ਭਾਵ ਕਿ ਉਹਨਾਂ ਨੇ ਸਿਰ ਵੀ ਅਰਪਣ ਕੀਤਾ, ਆਪਣੇ ਮਨ ਵੀ ਅਰਪਣ ਕੀਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਪ੍ਰਵਾਨ ਚੜ੍ਹੇ। ਸਤਿਗੁਰਾਂ ਨੇ ਉਹਨਾਂ ਸਿਰਾਂ ਨੂੰ ਕੱਟਿਆ ਅਤੇ ਫਿਰ ਜੋੜਿਆ ਵੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਸਵਾਮੀ ਦੇ ਅੱਗੇ ਆਪਣੇ ਮਨਾਂ ਨੂੰ, ਆਪਣੇ ਤਨਾਂ ਨੂੰ, ਸਰੀਰਾਂ ਨੂੰ ਸਮਰਪਣ ਕਰਨਾ ਚਾਹੀਦਾ। ਗੁਰੂ ਦੀ ਮਰਜ਼ੀ ਹੈ ਉਹ ਸਿਰਾਂ ਨੂੰ ਵੱਢੇ ਜਾਂ ਬਰਕਰਾਰ ਰੱਖੇ। ਤਾਜੀ ਹੋਇਆ ਭੰਨ ਪੋ ਅਰ ਪਿਓ ਜਬੈ ਹੰਤਾ ਕਰੈ ਕੂਰ ਹੋਏ ਤਬੈ। ਤਾਂ ਜੀ ਉਹ ਆਪਣ ਪਾ ਅਰ ਪਿਓ ਜਬੈ, ਜਦੋਂ ਭਾਵ ਕੇ ਅਰਪਣ ਕਰ ਦਈਦਾ ਹੈ ਆਪਣੇ ਸਿਰ ਨੂੰ ਜਾਂ ਆਪਣੇ ਮਨ ਨੂੰ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣਾਪਣ ਨਹੀਂ ਰਹਿ ਜਾਂਦਾ। ਹੰਤਾ ਕਰੈ ਕੂਰ ਹੋਏ ਤਬੈ, ਅਤੇ ਜੇਕਰ ਹੰਤਾ ਕਰਦਾ ਫਿਰ ਵੀ ਹਉਮੈ ਕਰਦਾ ਕਿ ਮੈਂ ਸਮਰਪਣ ਕੀਤਾ, ਮੈਂ ਮਨ ਨੂੰ ਅਰਪਣ ਕਰ ਦਿੱਤਾ ਅਤੇ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਕੂੜਾ ਹੁੰਦਾ ਹੈ। ਭਾਵ ਕਿ ਤਿਆਗ ਕਰਨਾ ਤਾਂ ਬੜੀ ਵੱਡੀ ਗੱਲ ਹੈ, ਕਿਸੇ ਚੀਜ਼ ਨੂੰ ਛੱਡ ਦੇਣਾ, ਤਿਆਗ ਦੇਣਾ, ਪਰ ਤਿਆਗ ਦਾ ਵੀ ਤਿਆਗ ਕਰਨਾ ਚਾਹੀਦਾ ਹੈ। ਕਿਉਂਕਿ ਜਦੋਂ ਵੀ ਅਸੀਂ ਦਾਨ ਕਰਦੇ ਹਾਂ ਜਾਂ ਕਿਸੇ ਕਿਸਮ ਦਾ ਦੁਨਿਆਵੀ ਸੁੱਖ ਤਿਆਗਦੇ ਹਾਂ ਤਾਂ ਮਨ ਦੇ ਵਿੱਚ ਉਸੇ ਵੇਲੇ ਹੰਕਾਰ ਪੈਦਾ ਹੋ ਜਾਂਦਾ ਹੈ, ਮੈਂ ਤਿਆਗ ਕਰ ਦਿੱਤਾ ਹੈ, ਮੈਂ ਸੁੱਖਾਂ ਦਾ ਤਿਆਗ ਕਰ ਦਿੱਤਾ ਹੈ, ਮੈਂ ਪਰਿਵਾਰ ਦਾ ਤਿਆਗ ਕਰ ਦਿੱਤਾ ਹੈ, ਮੈਂ ਮਾਇਆ ਦਾ ਤਿਆਗ ਕਰ ਦਿੱਤਾ ਹੈ, ਮੈਂ ਇੰਨਾ ਜ਼ਿਆਦਾ ਦਾਨ ਦੇ ਦਿੱਤਾ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਹੰਕਾਰ ਪੈਦਾ ਕਰ ਦਿੰਦੀਆਂ ਨੇ, ਪਰ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਫਿਰ ਇਹਨਾਂ ਚੀਜ਼ਾਂ ਤੋਂ ਬਚਿਆ ਜਾਂਦਾ ਹੈ। ਭਾਵ ਕਿ ਜਿਹੜੀਆਂ ਚੀਜ਼ਾਂ ਅਸੀਂ ਚੰਗੀਆਂ ਸਮਝ ਕੇ ਕਰਦੇ ਹਾਂ ਉਹੀ ਸਾਡੇ ਵਾਸਤੇ ਹੰਕਾਰ ਵੀ ਪੈਦਾ ਕਰ ਦਿੰਦੀਆਂ ਨੇ। ਭਾਵ ਕਿ ਕਿਸੇ ਦੁਨਿਆਵੀ ਸੁੱਖ ਨੂੰ ਛੱਡ ਦਿੱਤਾ ਸਤਿਗੁਰੂ ਦੇ ਬਦਲੇ ਅਤੇ ਫਿਰ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ ਕਿ ਮੈਂ ਤਾਂ ਵੱਡਾ ਤਿਆਗੀ ਹਾਂ, ਆਪਣੇ ਸਾਰੇ ਸੁੱਖਾਂ ਨੂੰ ਛੱਡ ਦਿੱਤਾ ਇੱਕ ਗੁਰੂ ਦੇ ਵਾਸਤੇ। ਮਨ ਦੇ ਵਿੱਚ ਹੰਕਾਰ ਆ ਗਿਆ ਅਤੇ ਹੰਕਾਰ ਤਾਂ ਉਸ ਛੱਡਣ ਤੋਂ ਵੀ ਜ਼ਿਆਦਾ ਬੁਰਾ ਹੈ। ਨਾ ਛੱਡਿਆ ਜਾਵੇ ਉਹਨਾਂ ਸੁੱਖਾਂ ਨੂੰ ਉਹ ਤਾਂ ਚੰਗਾ ਹੈ, ਪਰ ਜੇ ਛੱਡ ਕੇ ਹੰਕਾਰ ਕੀਤਾ ਜਾਵੇ ਆਹ ਗੱਲ ਕੀਤੀ ਹੈ ਛੱਡਿਆ ਤਾਂ ਫਿਰ ਬਹੁਤ ਬੁਰਾ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਰਪਣ ਕਰ ਦੇਣਾ ਆਪਣੇ ਪੂਰੇ ਸਰੀਰ ਨੂੰ, ਤਨ ਨੂੰ, ਮਨ ਨੂੰ ਅਤੇ ਧਨ ਨੂੰ, ਤਿੰਨ ਪ੍ਰਕਾਰ ਦੇ ਨਾਲ ਸਮਰਪਣਾ ਹੁੰਦੀ ਹੈ, ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ। ਭਾਵ ਕਿ ਗੁਰੂ ਦੇ ਸਿੱਖ ਨੂੰ ਚਾਹੀਦਾ ਕਿ ਤਨ, ਮਨ ਅਤੇ ਧਨ ਦੇ ਨਾਲ ਪੂਰਾ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਹੋ ਜਾਵੇ, ਆਪਣੇ ਆਪ ਦੇ ਭਾਵ ਨੂੰ ਛੱਡ ਦੇਵੇ, ਹੰਤਾ ਦੇ ਵਾਸਤੇ, ਹੰਕਾਰ ਦੇ ਵਾਸਤੇ ਕੋਈ ਜਗ੍ਹਾ ਨਾ ਹੋਵੇ ਮਨ ਦੇ ਵਿੱਚ। ਤਿਮ ਸਭ ਸਿੰਘਣ ਅਰਪੇ ਪ੍ਰਾਣ ਗੁਰ ਹਿਤ ਹੀ ਚਾਹਤ ਹਿਤ ਹਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਉਸ ਵੇਲੇ ਦੇ ਸਿੰਘਾਂ ਨੇ ਮੰਨੋ ਕਿ ਆਪਣੇ ਪ੍ਰਾਣਾਂ ਨੂੰ ਅਰਪਿਆ ਸੀ। ਗੁਰ ਹਿਤ ਹੀ ਚਾਹਤ ਚਿੱਤ ਨਹਾਨਾ, ਭਾਵ ਕਿ ਸਤਿਗੁਰਾਂ ਦੇ ਵਾਸਤੇ ਹੀ ਚਿੱਤ ਵਿੱਚ ਹਾਨਾ ਭਾਵ ਕੇ ਸ਼ਹੀਦ ਹੋਣਾ ਚਾਹੁੰਦੇ ਨੇ। ਉਹਨਾਂ ਨੇ ਪੂਰੇ ਸਰੀਰਾਂ ਨੂੰ ਸਮਰਪਣ ਕੀਤਾ ਸੀ ਕਿ ਗੁਰੂ ਦੇ ਹਿੱਤ ਦੇ ਵਾਸਤੇ ਲੜਾਂਗੇ, ਸਾਡੇ ਸਰੀਰ ਸ਼ਹੀਦ ਹੋ ਜਾਣਗੇ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਨੁੱਖ ਨੂੰ, ਸਿੱਖ ਨੂੰ ਚਾਹੀਦਾ ਹੈ ਕਿ ਉਹ ਪੂਰਾ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਣ ਹੋਵੇ।
ਮਹਾਂ ਸ਼ੁੱਧ ਤੁਹੈ ਦਿਵਸ ਗੁਜ਼ਾਰ ਕੱਟ ਕਸ ਰਹਿ ਤੁਫੰਗਣ ਮਾਰ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤਾ ਜ਼ਿਆਦਾ ਭੁੱਖੇ ਰਹਿ ਕੇ ਸਿੱਖ ਦਿਨਾਂ ਨੂੰ ਬਤੀਤ ਕਰ ਰਹੇ ਨੇ, ਨਿਤਾ ਪ੍ਰਤੀ ਕਮਰ ਕੱਸਾ ਲਾ ਕੇ ਰੱਖਦੇ ਨੇ ਹਥਿਆਰਾਂ ਦਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੰਦੂਕਾਂ ਦਾ ਵੈਰੀਆਂ ਦੇ ਉੱਤੇ ਵਾਰ ਕਰਦੇ ਨੇ।
ਪਾਓ ਪਾਓ ਪਰ ਕਬ ਕਬ ਅੰਨ ਬਣੇ ਗੁਰੂ ਕਰਤੇ ਅਚਵਨ।
ਕਿਉਂਕਿ ਅੰਨ ਦੀ ਬਹੁਤ ਜ਼ਿਆਦਾ थोड़ हो चुकी है, पाप के अन्न बहुत ज्यादा घट चुका है। इस करके कवि संतोख सिंह जी लिखते हैं कि गुरु घर दे विच पाप के किरिया दे विच कदे कदे अन्न पकाया जाता है, रोटियां पकाइया जांदियां ने, करीब पाइया पाइया अन्न किसी सिख नूं कदे कदे ही नसीब हुंदा है बड़िया दिनों के मगरों। के चित कर अबेर निक संते तिमर पाए बड़ नहीं दिखंते। कवि संतोख सिंह जी लिखते हैं कि कई सिंह ऐसे ने जेड़े के वेले कुवेले घेरे दे विचों बाहर निकल जाते हैं जदों गाढ़ा अनेरा हुंदा है। जाए वहर ते लियावन करें केचत नाम आसरे थिरें, ते बाहर निकल के घेरे तो कितों ना कितों अन्न की प्राप्ति करके वह लै आते हैं, आ छक लेंदे ने। इस तरह कदे कदे कोई कोई सिख करता है, पर कवि जी लिखते हैं केचत नाम आसरे थिरें, पर कई ऐसे ने जेड़े के सिर्फ नाम के आसरे देते ही टिके हुए हैं। कितक दिवस इस भांत बिताए बहर छुदाते सिख बिको लाए। ग्रंथाकार भाई संतोख सिंह जी लिखते ने इसे रीति दे नाल काफ़ी सारे दिन बतीत हो गए, बहर छुदाते सिख बिकलाए, भाव के भुख के दुख के नाल सिंह बहुत ही ज़्यादा व्याकुल होए। ब्रिछण कीले छील उतारी कूट करें खैबेहत त्यारी। आखिरकार नौबत इथों तक पहुँच गई है कि जेडे रुख सन उन्होंने सकां नूं छिलां नूं उतार के ते फिर कुट के उन्हां नूं तैयार करके खा लैंदे ने, भाव के रुखां दे सक ला के खाने शुरू कर दिते। केतक ले तरवर के पात धरें अगन पर रीदत खात। ते कई सिख इस तरह करते ने कि रुखां दे पत्तियां नूं ला के ते फिर उन्हूं पानी दे विच पा के रिन्नदे ने, उबाल लेंदे ने इस तरह पत्तियां नूं ते उबले हुए पत्तियां नूं खा के गुजारा करदे ने। के चित फिर के जित कित टोर फल फूलन को आन तोरे। इसे तरीके नाल कई ऐसे सिख ने जेडे के फिर फिर के लभ लभ के किसी रुख का कोई एक अद्धा फल खा लेंदे ने, या फिर उन्हां दे लगे हुए फुलां नूं ही तोड़ के खा लेंदे ने। अदक छोदा को सिंह सहार होए जंग तो आयद मारे। ग्रंथाकार भाई संतोख सिंह जी लिखते ने कि बहुते वड्डे भुख दे दुख नू सारे दे सारे सिंह सहारे ने, पर तावी कवि जी लिखते ने कि जंग दे विच रणभूमि दे विच हथियारां दा प्रहार करदे ने। अर पैसीस नहीं कित जामे गोरहत दैह देर ना लावे। कवि जी लिखते ने क्योंकि सारे सिखां ने अपने पूरे शरीर नू सतगुरां दे चरणां दे विच समर्पण किया होया, इस करके वह कहिंदे ने कि सिर दे देवांगे सतगुरां दे साथ नू छड के कदे भी नहीं जावांगे। गोरहत दैह देर ना लावे, गुरु दे हित दे वास्ते गुरु दे वास्ते सिरां नू दे देवांगे कदे देर नहीं लावांगे। ऐसे दृढ़ निश्चय दे उत्ते खालसे टिके होए ने। कवि जी अगले अध्याय का प्रारंभ करदे ने। पावे संकट छुदा को तौ रह त्रित तार लर जंग कै अनहित करें यो पाए विचार। ग्रंथाकार भाई संतोख सिंह जी लिखते ने कि भुख दे संकट नूं बहुत ज़्यादा सहारदे ने, तां वी धीरज नूं धारण करके रखदे ने, जंग लड़दे ने, या फिर कदे कदे अन्न दे वास्ते कोई ना कोई उपा सोचदे ने, कोई युक्ति लाउंदे ने। तुर कण के सूबे सैलेश मिलके चिंता करी वशेष। क्योंकि कदे ना कदे दाल आ के सिंह बाहर चले जाते ने, अन्न की प्राप्ति करके लै आते ने। कवि संतोख सिंह जी लिखते ने इस गल का पता लगा तुरकां सूबियां नूं ते पहाड़ियां नूं, उन्होंने फिर मिल के विचार किए क्योंकि बड़ी चिंता दे विच ने। कित को जाए सिंह ले आवें अंतर अन्न बरे पट खावें। एक दूजे दे नाल सलामा करदे ने कि सानू लगदा है कि किसे रस्ते दे राही सिंह लंघ जांदे ने घेरे नू चीर के, ते फिर बाहरों अन्न लै के अंदर किलियां दे विच प्रवेश कर जांदे ने। सुन गिर पतन राह दिखराए, इतको गए उतां दल आए। इन्हां ने ऐसी विचार कीते कि अन्न दी ते कमती हो गई है, अन्न दी ते थुड़ हो गई है, इन्ना चिर वह किवें रह सकते ने। लगता है कि वेले कवेले वह बाहरों अन्न लैके प्रवेश कर जाते ने। फिर इन्हां ने पूरा जिहड़ा घेरा पाया होया सी उहदी गौ दे नाल तफ्तीश की है, निगरानी की है, आखिरकार किहड़ा ऐसा रस्ता है जिथों लंघ जाते ने। जदों पूरा जिहड़ा घेरा दुआले पाया होया सी उहदा जायजा लिया गया, आखिरकार एक ऐसी जगह सी जिथों कि वह लंघ सकते सन, उस गल की परख की। इस तों इलावा उन्होंने पैड़ां दे निशान देखे ने कि किस तरह घोड़े बाहर निकल जाते हैं तो किस तरह अंदर आते हैं। भाव कि एक ऐसा घात वाला रस्ता से, घाटा से, थोड़ी जगह से जिथों वह लंघ जाते सन तो वापस आ जाते सन। उन्होंने फिर उस गल नूं पूरा परख लिया। देख कात सिंगण की सारी, तुरकन रखी चमू कर तैयारी। फिर उन्होंने उस जगह के उत्ते भी पूरी तकड़ाई के नाल निगरानी रखनी शुरू की है। बहुते सारे तुरकों की जिहड़ी फौज है उस जगह के उत्ते तैनात की गई है। पर सारयां नूं आख्या गया है कि जिहड़ा इह रस्ता लंघण दा बचदा है इहनूं रोक के नहीं रखना, सिर्फ निगरानी रखनी है कि कदों वह इत्थे आउंदे ने। जेकर जगह रुकी होवेगी वह अगे सिंघ नहीं आउणगे। इस करके इस घाटे नूं, इस राह नूं, रस्ते नूं इसे तरह प्यार दिओ, पर दूर रह के निगरानी करो। जदों सिंघ आउणगे तो फिर उन्हां नूं घेर के मारिया जाएगा। दस बीस कनारे हिरन हारे, सब मार्ग को करत निहारे। कवि संतोख सिंह जी लिखते हैं कि 10-20 आदमी सिर्फ देखण दे वास्ते ही उन्होंने तैनात किए ने कि जदों तुसीं सिंघां नूं आउंदा जां जांदा देखो उस वेले बाकी दे लश्कर नूं, बाकी दी फौज नूं खबर करो। लगे रहे लै बेहत पेत, नहीं जानो सिंगण संकेत। ग्रंथाकार भाई संतोख सिंह जी लिखते ने इस भेत तो जाणू हो के वह निगरानी दे वास्ते जुड़ गए ने। नहीं जानो सिंगण संकेत, पर कवि संतोख सिंह जी लिखते ने कि सिंघां ने इस वैरियां दी मिथी गल नूं ना जाणिया। भाव के जिहड़ी उन्होंने घेरन की साजिश बनाई हुई है ये खालसे सिंघां नूं पता ना लगी। होए इकट्ठे गमन तब कीन, अन्न लैण को जित दिश चीन। एक दिन रात दे वेले कवि संतोख सिंह जी लिखते ने कुछ सिंह इकट्ठे हुए ने अन्न लैण दे वास्ते बाहर जाण दी तैयारी की। अर्ध निशा मैं निकसे फेर, मिल कर सिंह जो भूख बडेर। कवि संतोख सिंह जी लिखते ने कि करीब अद्धी रात के समय कुछ सिंह किले के विचों बाहर निकले ने, जिन्हां नूं भुख ने बहुत ज़्यादा सताया होया सी, वह घेरे के विचों बाहर जाके अन्न लियाना चाहते ने। इस तरह उन्होंने जाण दी तैयारी की है, किस तरह निकलणगे, किस तरह तुरकां दे वल्लों घेरा होवेगा, किस तरह जंग लड़िया जाएगा। इस सारी विथिया नूं कवि संतोख सिंह जी जिस तरह अगे बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी की रजा होवेगी उसे तरह वरतेगी। अजिहियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचका। हे अचुत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाकै सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादश गुरिंड को मेरी है परनाम।